ਡਾਕਟਰ ਜਵਾਬ ਦੇ ਦਿੰਦੇ ਨੇ ਦੁੱਖ ਨਹੀਂ ਮਿਟਦਾ। ਚਾਰ ਪਦਾਰਥ ਜੇ ਕੋ ਮੰਗ ਹੈ ਸਾਧਜਨਾ ਕੀ ਸੇਵਾ ਲਾਗੇ। ਪੈਸੇ ਨਾਲ ਪੁੱਤਰ ਨਹੀਂ ਹਾਸਲ ਹੋਇਆ ਕਰਦੇ, ਪੈਸੇ ਦੇ ਨਾਲ ਧਰਮ ਨਹੀਂ ਹਾਸਲ ਹੋਇਆ ਕਰਦਾ, ਕਰਮ ਅਰਥ ਕਾਮ ਮੋਹ ਕਾਮਨਾ ਵਾਸ਼ਨਾਵਾਂ ਪੂਰੀਆਂ ਨਹੀਂ ਹੋਇਆ ਕਰਦੀਆਂ, ਚਾਰ ਚੀਜ਼ਾਂ ਪੂਰੀਆਂ ਹੋ ਜਾਂਦੀਆਂ, ਬਾਦਸ਼ਾਹ ਵੀ ਮੰਗਤਾ ਹੋ ਕੇ ਖੜਦਾ। ਹਮਾਇਓਂ ਅਕਬਰ ਦਾ ਬਾਬਰ ਦਾ ਲੜਕਾ, ਬਾਬਰ ਤੋਂ ਬਾਅਦ ਇਸਨੇ ਹਿੰਦੁਸਤਾਨ ਦਾ ਰਾਜ ਕਰਿਆ। ਉਸ ਵੇਲੇ ਸ਼ੇਰ ਸ਼ਾਹ ਅਫਗਾਨ, ਸ਼ੇਰ ਸ਼ਾਹ ਸੂਰੀ ਉਹਤੋਂ ਹਾਰ ਖਾ ਗਿਆ। ਦੌੜਿਆ ਜਾਂਦਾ ਕਿਤੇ ਟਿਕਾਣਾ ਨਹੀਂ ਮਿਲ, ਪਤਾ ਲੱਗਿਆ ਵੀ ਸਾਡੇ ਕਦਮ ਇੱਥੇ ਕਿਸ ਤਰ੍ਹਾਂ ਜੰਮੇ ਸੀ। ਕਹਿਣ ਲੱਗੇ ਇੱਕ ਵਾਅਦਾ ਦਿੱਤਾ ਸੀ, ਇੱਕ ਜ਼ਮਾਨਤ ਦਿੱਤੀ ਸੀ। ਕੌਣ ਸੀ? ਕਹਿੰਦੇ ਉਹ ਗੁਰੂ ਨਾਨਕ ਸੀ। ਇਹ ਜ਼ਮਾਨਤ ਦਿੱਤੀ ਸੀ, ਹੇ ਗੁਰੂ ਨਾਨਕ ਸਾਨੂੰ ਹਿੰਦੁਸਤਾਨ ਦਾ ਰਾਜ ਬਖਸ਼ ਦੇ, ਅਸੀਂ ਹਿੰਦੂ ਮੁਸਲਮਾਨ ਸਭ ਨੂੰ ਇੱਕ ਅੱਖ ਨਾਲ ਦੇਖਾਂਗੇ, ਦੋ ਨਾਲ ਨਹੀਂ ਦੇਖਦੇ, ਇਨਸਾਫ ਦਾ ਰਾਜ ਕਰਾਂਗੇ, ਜ਼ੁਲਮ ਨਹੀਂ ਕਰਾਂਗੇ। ਅਤੇ ਉਹਦੀ ਬਖਸ਼ਿਸ਼ ਦੇ ਨਾਲ ਸਾਨੂੰ ਰਾਜ ਦੀ ਪ੍ਰਾਪਤੀ ਹੋਈ ਸੀ। ਅਤੇ ਉਹਨੇ ਇਹ ਵੀ ਕਹਿਤਾ ਸੀ, 58 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਕੀ ਸਨ? ਕਹਿੰਦੇ 98 ਹੈ। ਕਹਿੰਦੇ ਹੁਣ ਉੱਥੇ ਹੀ ਚਲੋ। ਗੁਰੂ ਮਹਾਰਾਜ ਉੱਥੇ ਹੀ ਆ ਗਏ ਖਡੂਰ ਸਾਹਿਬ। ਅੱਗੇ ਮਹਾਰਾਜ ਜੀ ਆਪਣੇ ਧਿਆਨ ਵਿੱਚ ਮਹਿਬ ਨੇ, ਸਵੈ ਸਰੂਪ 'ਚ ਮਹਿਬ ਨੇ, ਨੇਤਰ ਖੁੱਲ੍ਹੇ ਨੇ ਪਰ ਸ੍ਰਿਸ਼ਟੀ ਦਾ ਰੰਗ ਕੁਛ ਹੋਰ ਦੇਖਦੇ ਨੇ। ਬਾਦਸ਼ਾਹ ਆ ਗਿਆ। ਮਹਾਂਪੁਰਸ਼ਾਂ ਨੂੰ ਬਾਦਸ਼ਾਹ ਕੁਛ ਨਹੀਂ ਹੋਇਆ ਕਰਦਾ। ਫਿਰ ਬਾਦਸ਼ਾਹ ਮੰਗਤਾ ਆਇਆ, ਮੰਗਣ ਵਾਸਤੇ ਆਇਆ। ਮਹਾਰਾਜ ਨੇ ਧਿਆਨ ਨਾ ਦਿੱਤਾ, 15 ਖੜਾ ਰਹੇ। ਹੁਣ ਮੈਂ ਜਾਗ ਪੀ ਵੀ ਜੇ ਮੈਂ ਹਾਰ ਗਿਆ ਸ਼ੇਰ ਸ਼ਾਹ ਸੂਰੀ ਤੋਂ, ਇੰਨਾ ਤਾਂ ਨਹੀਂ ਮੈਂ ਗਿਰਿਆ ਵੀ ਇਹਦੇ ਸਾਹਮਣੇ ਮੇਰੀ ਗੱਲੇ ਨਾ ਕਰੇ। ਈਗੋ ਉੱਠ ਖੜੀ, ਫਤੂਰ ਉੱਠ ਖੜਿਆ, ਤਲਵਾਰ ਖਿੱਚ ਲਈ। ਮਹਾਰਾਜ ਨੇ ਨੇਤਰ ਦ੍ਰਿਸ਼ਟੀ ਕਰੀ, ਹੱਥ ਨਹੀਂ ਚੱਲਦਾ, ਬਾਹਰ ਜੁੜੀ ਖੜੀ ਹੈ। ਹੈਰਾਨ ਹੁੰਦਾ ਵੀ ਸਾਧੂਆਂ 'ਤੇ ਤਲਵਾਰ ਨਹੀਂ ਚੱਲ ਰਹੀ। ਮਹਾਰਾਜ ਕਹਿੰਦੇ, ਹਮਾਇਓਂ ਆ ਤੇਰੀ ਬਹਾਦਰੀ ਉੱਥੇ ਕਿੱਥੇ ਗਈ ਸੀ ਮੈਦਾਨੇ ਜੰਗ 'ਚ, ਉੱਥੇ ਨਾ ਚੱਲ ਸਕੀ ਤੇਰੀ ਤਲਵਾਰ, ਹੁਣ ਸੰਤਾਂ 'ਤੇ ਆ ਕੇ ਤਲਵਾਰਾਂ ਖਿੱਚਣਾ। ਸ਼ਰਮਿੰਦਾ ਹੋ ਗਿਆ, ਚਰਨੀ ਟਹਿ ਪਿਆ, ਕਹਿਣ ਲੱਗਿਆ, ਪ੍ਰਭੂ ਗਲਤੀ ਹੋ ਗਈ ਮੇਰੇ 'ਤੇ, ਭੁੱਲ ਹੋ ਗਈ, ਬਾਦਸ਼ਾਹੀ ਹੁਣ ਮੈਂ ਆ ਗਈ। ਕਹਿੰਦੇ ਜਾ, ਤੈਨੂੰ ਹੁਣੇ ਬਖਸ਼ਿਆ ਜਾਣਾ ਸੀ। 14 ਭਟਕਦਾ ਫਿਰ ਇੰਨੀ ਕੁ ਗੱਲ ਦੀ ਸਜ਼ਾ ਵਾਸਤੇ, 14 ਹੀ ਆਈ, ਇਨਸਾਫ ਦਾ ਰਾਜ ਕਰੀ, ਰਾਜ ਮਿਲ ਜੂ ਤੈਨੂੰ। ਰਾਜ ਤਾਂ ਕਿਸੇ ਨੇ ਕਰਨਾ ਹੀ ਹੈ, ਗੁਰੂ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਨੇ। ਜੇ ਕੋਈ ਕਹੇ ਮੁਗਲਾਂ ਨੂੰ ਰਾਜ ਕਿਉਂ ਦਿੱਤਾ, ਰਾਜਾ ਤਾਂ ਕਿਸੇ ਨੇ ਬਣਨਾ ਹੀ ਹੈ। ਗੁਰੂ ਦਸ਼ਮੇਸ਼ ਪਿਤਾ ਜੀ ਦੇ ਪਾਸ ਭਾਈ ਨੰਦ ਲਾਲ ਬਗੌਰ ਵਿੱਚ ਆਉਂਦੇ ਨੇ, ਬੇਨਤੀ ਕਰਦੇ ਨੇ, ਮਹਾਰਾਜ ਇਸ ਵੇਲੇ ਸ਼ਹਿਜ਼ਾਦਾ ਮੁਅਜ਼ਮ ਬਹੁਤ ਸੰਕਟ ਵਿੱਚ ਹੈ, ਵੱਡਾ ਪੁੱਤਰ ਹੈ, ਰਾਜ ਦਾ ਹੱਕਦਾਰ ਹੈ, ਉਹਦਾ ਰਾਈਟ ਹੈ ਗੱਦੀ ਦੇ ਉੱਤੇ, ਅਤੇ ਧੱਕੇ ਦੇ ਨਾਲ ਤਾਰਾ ਆਜ਼ਮ ਰਾਜ ਲੈ ਰਿਹਾ, ਅਤੇ ਤੁਸੀਂ ਕਿਰਪਾ ਕਰੋ ਮੈਨੂੰ ਤੁਹਾਡੇ ਪਾਸ ਭੇਜਿਆ। ਮਹਾਰਾਜ ਕਹਿੰਦੇ, ਕਸਾਈ ਤਾਂ ਨਹੀਂ ਅਸੀਂ ਗੱਦੀ 'ਤੇ ਬੈਠਣਾ, ਜੇ ਉਹ ਸੱਚਮੁੱਚ ਰਾਜਾ ਬਣ ਕੇ ਬੈਠਣਾ ਚਾਹੁੰਦਾ ਹੈ ਤਾਂ ਠੀਕ ਹੈ, ਕਿਸੇ ਨਾ ਕਿਸੇ ਨੇ ਤਾਂ ਗੱਦੀ ਲੈਣੀ ਹੈ, ਫਿਰ ਤੇਰੀ ਸੋਭਤ ਹੈ ਉਸਨੂੰ। ਨੰਦ ਲਾਲ ਜੀ ਨੇ ਸਿਫਾਰਿਸ਼ ਕਰੀ। ਮਹਾਰਾਜ ਕਹਿੰਦੇ, ਜਾਂ ਪੁੱਛ ਕੇ ਆਇਆ ਗੱਲਾਂ ਪਹਿਲਾਂ। ਦੁਬਾਰਾ ਫਿਰ ਆ ਜਾਂਦੇ ਨੇ, ਫਿਰ ਆ ਕੇ ਉਸਨੇ ਕਿਹਾ ਵੀ ਹਾਂ, ਜਿਵੇਂ ਗੁਰੂ ਮਹਾਰਾਜ ਕਹਿਣਗੇ ਵੈਸਾ ਹੀ ਰਾਜ ਕਰਾਂਗੇ। ਕਹਿੰਦੇ, ਜਾਂ ਫਿਰ ਇਹ ਜੰਮ ਨਹੀਂ ਦਿੰਦਾ, ਰਾਜ ਅਸੀਂ ਲੈ ਦਾਂਗੇ ਆਪਣੇ ਹੱਥੀਂ, ਤਾਰਾ ਆਜ਼ਮ ਨੂੰ ਮਾਰਾਂਗੇ। ਇਹ ਗੱਲ ਨਹੀਂ ਵੀ ਗੁਰੂ ਮਹਾਰਾਜ ਰਾਜ ਕਿਸੇ ਨੂੰ ਮੁਗਲਾਂ ਨੂੰ ਮੁਸਲਮਾਨਾਂ ਨੂੰ ਕਿਉਂ ਦਵਾਤਾ। ਪਹਾੜੀ ਰਾਜੇ ਕੌਣ ਸੀ ਜਿਨ੍ਹਾਂ ਨੇ ਮਹਾਰਾਜ ਨੂੰ ਤੰਗ ਕਰ ਦਿੱਤਾ, ਜਿਨ੍ਹਾਂ ਦੀ ਬਦੌਲਤ 4 ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਣਾ ਪਿਆ, ਆਨੰਦਪੁਰ ਸਾਹਿਬ ਨੂੰ ਬਰਬਾਦੀ ਦੇ ਦਿਨ ਦੇਖਣੇ ਪਏ, ਬੇਅੰਤ ਸਿੱਖ ਬ੍ਰਹਮ ਗਿਆਨ ਦੀ ਅਵਸਥਾ ਦੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ, ਕਿਹਨੇ ਕਰਾਏ? ਮਹਾਰਾਜ ਨੇ ਤਾਂ ਕਿਹਾ ਸੀ ਵੀ ਤੁਸੀਂ ਸੱਤ ਦੇ ਰਾਜ, ਸੱਤ ਦਾ ਰਹਿਣਾ ਸਹਿਣਾ ਕਬੂਲ ਕਰ ਲਓ, ਤੁਹਾਨੂੰ ਰਾਜ ਭਾਰਤ ਵਰਸ਼ ਦਾ ਦਿਵਾਗ ਨੇ। ਸੋ ਇਹ ਗੱਲ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਫਿਰ ਤੈਨੂੰ 14 ਭਟਕਣਾ ਪਏਗਾ। 14 ਤੋਂ ਬਾਅਦ ਫਿਰ ਆਇਆ। ਸੋ ਇਹ ਬਾਦਸ਼ਾਹ ਹੁੰਦੇ ਨੇ ਸਾਰੀ ਸ੍ਰਿਸ਼ਟੀ ਦੇ, ਸੰਸਾਰ ਦੀ ਚਾਲ ਨੂੰ, ਦਰਿਆ ਨੂੰ ਕਹਿ ਦੇਣ ਵੀ ਰੁਕ ਜਾ। ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਆਈ ਜਮਰੌਤ ਤੋਂ, ਬਈ ਜੇ ਤੁਸੀਂ ਛੇਤੀ ਤੋਂ ਛੇਤੀ ਇੱਥੇ ਕੁਮਕ ਲੈ ਕੇ ਨਾ ਪਹੁੰਚੇ, ਤੋਪਖਾਨੇ ਨਾ ਲਿਆਂਦੇ, ਤਾਂ ਇਹ ਸ਼ਾਹ ਸ਼ੁਜਾ ਜਿਹੜਾ ਰੋਕਿਆ ਹੋਇਆ ਸੀ ਕਾਬਲ ਦਾ ਬਾਦਸ਼ਾਹ, ਇੰਨਾ ਇਲਗਾਰ ਹੈ, ਇੰਨਾ ਮਲਖਈਆ, 2 ਲੱਖ ਤੇ ਵੱਧ ਗਿਣਤੀ ਹੈ, ਰਸਤੇ ਵਿੱਚ ਕੋਈ ਸਰਦਾਰ ਨਹੀਂ ਜਿਹੜਾ ਇਹਨਾਂ ਦਾ ਮੁਕਾਬਲਾ ਕਰੇ। ਹਰੀ ਸਿੰਘ ਨਲੂਆ ਚੜ੍ਹਾਈ ਕਰ ਚੁੱਕਿਆ ਅਤੇ ਤੁਸੀਂ ਛੇਤੀ ਤੋਂ ਛੇਤੀ ਆ ਜਾਓ। ਉਸ ਵੇਲੇ ਬਹੁਤ ਕਾਹਲੀ ਦੇ ਨਾਲ ਆਪਣੇ ਸਫ਼ਰ ਦਿਨ ਰਾਤ ਇੱਕ ਕਰਕੇ ਕਰਿਆ। ਦਰਿਆਏ ਸਿੰਧ ਦੇ ਕੰਢੇ 'ਤੇ ਪਹੁੰਚ ਜਾਂਦੇ ਨੇ, ਜਿਸ ਨੂੰ ਉਸ ਵੇਲੇ ਅਟਕ ਕਹਿੰਦੇ ਸੀ, ਸਭ ਨੂੰ ਅਟਕਾਉਂਦਾ ਸੀ, ਕੋਈ ਨਹੀਂ ਸੀ ਜਿਹੜਾ ਅਟਕ ਦੇ ਕੰਢੇ ਨਾ ਅਟਕਿਆ ਹੋਵੇ। ਉਸ ਵੇਲੇ ਰਣਜੀਤ ਸਿੰਘ ਕੋਲ ਆ ਗਿਆ, ਕਹਿਣ ਲੱਗਿਆ ਕਿਵੇਂ ਕਰੀਏ, ਅਤੇ ਸ੍ਰਿਸ਼ਟੀ ਦਾ ਬਾਦਸ਼ਾਹ ਨਾਲ ਜਾ ਰਿਹਾ ਸੀ ਬਾਬਾ ਵੀਰ ਸਿੰਘ ਜੀ। ਮਹਾਂਪੁਰਸ਼ੋ, ਬਹੁਤ ਸੰਕਟ ਆ ਗਿਆ, ਕਿਰਪਾ ਕਰੋ, ਵਾਰ ਵਾਰ ਬੇਨਤੀ ਕਰਦੇ ਨੇ। ਅਤੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਕੋਈ ਨਹੀਂ, ਪੈ ਵਿੱਚ ਪਵਣ ਵਹੇ ਸਦਵਾਓ, ਪੈ ਵਿੱਚ ਚੱਲੈ ਲੱਖ ਦਰਿਆ, ਪੈ ਵਿੱਚ ਅਗਨ ਕੱਢੇ ਵਿਗਾੜ, ਪੈ ਵਿੱਚ ਤਾਤੀ ਦੱਬੀ ਪਾਰ। ਕਹਿੰਦੇ ਇਹ ਤਾਂ ਸਾਰੇ ਪਰਮੇਸ਼ਰ ਦੇ ਪੈ ਵਿੱਚ ਚੱਲਦੇ ਨੇ, ਕੋਈ ਨਾ, ਅਸੀਂ ਕਹਿ ਦਿੰਦੇ ਹਾਂ। ਕੱਢੇ ਜਾ ਕੇ ਕਹਿਣ ਲੱਗੇ, ਲੈ ਬਈ, ਅਸੀਂ 2 ਘੰਟੇ ਵਾਸਤੇ ਸੁਖਨੀ ਸਾਹਿਬ ਦਾ ਪਾਠ ਕਰਨਾ, ਤੇਰੇ ਵਿੱਚ ਖੜ੍ਹੇ ਹੋ ਗਏ, ਅਤੇ ਤੂੰ ਰਾਹ ਦੇ ਦੇ। ਉਸੇ ਵੇਲੇ ਦਰਿਆ ਉਛਲਦਾ ਕੰਢਿਆਂ ਦੇ ਉੱਪਰ ਦੀ ਗਿੱਟੇ ਗਿੱਟੇ ਹੋ ਗਿਆ। ਬਾਬਾ ਜੀ ਕਹਿਣ ਲੱਗੇ, ਅਸੀਂ ਹਾਥੀ 'ਤੇ ਪਾਠ ਕਰਾਂਗੇ, ਤੁਸੀਂ ਲੰਘ ਜਾਓ। ਸਾਰੀ ਫੌਜ ਲੰਘ ਗਈ, ਇੱਕ ਕੰਪਨੀ ਰਹਿ ਗਈ, ਉਹ ਕੰਪਨੀ ਨਾਸਤਕ ਸੀ ਸਾਰੀ। ਇੱਕੋ ਹੀ ਗੱਲ ਕਹੀ ਜਾਵੇ, ਵੀ ਦਰਿਆ ਕਿਵੇਂ ਉਤਰ ਸਕਦਾ, ਇਹ ਗੱਲ ਹੋ ਸਕਦੀ ਹੈ ਵੀ ਦਰਿਆ ਚੜ੍ਹਿਆ ਹੋਇਆ ਉਤਰ ਜਾਵੇ? ਅਤੇ ਉਸ ਵੇਲੇ ਬਾਬਾ ਜੀ ਨੇ ਜਦੋਂ ਆਖਰੀ ਅਸ਼ਟਪਦੀ ਆਈ, ਝੰਡੀ ਹਿਲਾਈ ਵੀ ਅਸੀਂ ਜਾ ਰਹੇ ਹਾਂ, ਆ ਜਾਓ ਛੇਤੀ। ਬਾਬਾ ਜੀ ਬਰੇਤੀ ਦੇ ਕੋਲ ਚਲੇ ਗਏ, ਇਹ ਕੰਢੇ ਦੇ ਕੋਲ ਚਲੇ ਗਏ ਅਤੇ ਇਹ ਦਾਖਲ ਹੋ ਗਏ। ਬਾਬਾ ਜੀ ਬਾਹਰ ਨਿਕਲ ਗਏ, ਇਹ ਦਰਿਆ ਦੇ ਵਿੱਚ ਚਲੇ ਗਏ। ਉਸੇ ਵੇਲੇ ਛੱਲ ਆਈ, 80 ਉਹ ਬੰਦੇ ਰੁੜ ਗਏ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਕਿ ਮਹਾਰਾਜ, ਬੰਦੇ ਰੁੜ ਗਏ। ਕਹਿੰਦੇ ਕੋਈ ਨਾ, ਇੰਨੇ ਬੰਦਿਆਂ ਦੀ ਬਲੀਏ ਮੰਗਦਾ ਸੀਗਾ, ਨਾਸਤਕ ਸੀਗੇ ਕਹਿੰਦੇ। ਸੋ ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਰਾਜੇ ਦਾ, ਜਿਹੜਾ ਰਾਜਾ ਬਣਾਇਆ ਪਰਮੇਸ਼ੁਰ ਨੇ ਬੰਦਗੀ ਕਰਨ ਵਾਲਾ, ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਭਿੰਨਾ, ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ, ਜਿਹਦੇ ਨਾਮ ਦੇ ਨਾਲ ਜਿਹਦਾ ਮਨ ਭੇਜਿਆ ਪਿਆ। ਸੋ ਉਸ ਰਾਜੇ ਦੇ ਕੋਲ ਸਾਰੇ ਮੰਗਤੇ ਹੋ ਕੇ ਆਉਂਦੇ ਨੇ। ਮਹਾਰਾਜ ਕਹਿੰਦੇ, 4 ਪਦਾਰਥ ਜੇ ਕੋ ਮੰਗ ਹੈ, ਸਾਧ ਜਨਾ ਕੀ ਸੇਵਾ ਲੱਗ ਕਰ ਲਓ ਸੇਵਾ। ਬਾਬਾ ਭਾਈ ਆਦਮ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਦੇ ਪਾਸ ਆਇਆ, 70 ਸਾਲ ਦੀ ਉਮਰ ਹੈ, ਪੁੱਤਰ ਨਹੀਂ ਹੋ ਰਿਹਾ, ਸੇਵਾ ਕਰੀ ਉਸਨੇ, ਸੰਗਤਾਂ ਦਾ ਪਾਲਾ ਦੂਰ ਕਰਿਆ। ਮਹਾਰਾਜ ਕਹਿੰਦੇ, ਚੰਗਾ ਭਾਈ ਆਦਮ, ਤੇਰੀ ਕਿਸਮਤ 'ਚ ਤਾਂ ਨਹੀਂ ਲਿਖਿਆ, ਅਤੇ ਅਸੀਂ ਐਂ ਕਰਦੇ ਹਾਂ, ਆਪਣਾ 4ਥਾ ਪੁੱਤਰ ਤੇਰੇ ਘਰ ਭੇਜ ਦਿੰਦੇ ਹਾਂ, ਉਹਦਾ ਨਾਂ ਭਾਈ ਭਗਤੂ ਰੱਖਣੀ, ਜਮਾਂਦਰੂ ਸਿੱਧ ਹੋਏਗਾ। ਇਸੇ ਤਰ੍ਹਾਂ ਬਾਬਾ ਤਰ ਸਿੰਘ ਜੀ ਮਹਾਰਾਜ, ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਸੀ ਰੇਰੂ ਸਾਹਿਬ ਵਾਲੇ, ਆਪ ਕਲਪਾਨੀ ਨਦੀ ਦੇ ਕੰਢੇ ਬੈਠੇ ਨੇ ਫਰੰਟੀਅਰ ਵਿੱਚ, ਜਿੱਥੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਨੇ, ਉੱਥੇ ਆਪ ਦਰਸ਼ਨ ਕਰਨ ਜਾਇਆ ਕਰਦੇ ਸੀ। ਅੱਜ ਆਪ ਬੈਠੇ ਨੇ ਅਤੇ ਦੂਰੋਂ ਹਨੇਰੀ ਰਾਤ ਹੈ, ਇੱਕ ਲਾਲਟੈਨ ਦਾ ਚਾਨਣਾ ਨਜ਼ਰ ਆਇਆ ਸੇਵਾਦਾਰ, ਗੌਰ ਨਾਲ ਦੇਖਦਾ ਰਿਹਾ, ਕਿਉਂਕਿ ਕਬਾਇਲੀ ਇਲਾਕਾ ਸੀ, ਉੱਥੇ ਬੰਦਿਆਂ ਨੂੰ ਚੁੱਕ ਕੇ ਲਿਜਾ ਕੇ ਕਿਡਨੈਪ ਕਰਕੇ ਉਹਦੇ ਪੈਸੇ ਮੰਗਿਆ ਕਰਦੇ ਸੀ, ਫਿਰ ਵੀ ਇੰਨੇ ਪੈਸੇ ਦੇ ਜਾਓ ਅਸੀਂ ਛੱਡ ਦਿੰਦੇ ਹਾਂ। ਥੋੜ੍ਹੀ ਦੇਰ ਦੇਖਿਆ, ਜਦੋਂ ਦੇਖਿਆ ਵੀ ਵਾਧੇ ਤੁਰੇ ਆਉਂਦੇ ਨੇ, ਬੇਨਤੀ ਕਰੀ, ਮਹਾਰਾਜ ਆਹ ਰੋਸ਼ਨੀ ਆਪਣੇ ਵੱਲ ਨੂੰ ਵਾਧੇ ਤੁਰੀ ਆਉਂਦੀ ਹੈ। ਮਹਾਰਾਜ ਬੋਲੇ, ਕਹਿਣ ਲੱਗੇ, ਕੋਈ ਨਹੀਂ ਸੇਵਾਦਾਰ, ਇਹ ਮਿੱਤਰਤਾ ਦੀ ਖੁਸ਼ਬੂ ਆ ਰਹੀ ਹੈ, ਦੁਸ਼ਮਣੀ ਦੀ ਦੁਰਗੰਧ ਹੀ ਨਹੀਂ ਆ ਰਹੀ, ਆ ਜਾਣਦੇ। ਹੌਲੀ ਹੌਲੀ ਕੀ ਦੇਖਦੇ ਨੇ, ਇੱਕ 90 ਸਾਲ ਦਾ ਬੰਦਾ, ਸਰੀਰ ਤੰਦਰੁਸਤ ਹੈ, ਬਹੁਤ ਸੋਹਣਾ ਸਰੀਰ ਹੈ, ਲਾਲਟੈਨ ਹੱਥ ਵਿੱਚ ਹੈ, ਇਕੱਲਾ ਤੁਰਿਆ ਆ ਰਿਹਾ ਹੈ, ਆ ਕੇ ਸਿਜਦਾ ਕਰਿਆ। ਕਹਿੰਦਾ, ਪੀਰ ਜੀ, ਕਿਰਪਾ ਕਰਕੇ ਮੇਰੀ ਮੰਗ ਪੂਰੀ ਕਰੋ, ਮੈਂ ਮੰਗਤਾ ਬਣ ਕੇ ਚੋਲੀ ਅੜ ਕੇ ਤੁਹਾਡੇ ਦੁਆਰੇ ਆਇਆ, ਖੈਰ ਪਾ ਦਿਓ। ਮਹਾਰਾਜ ਕਹਿਣ ਲੱਗੇ, ਕੀ ਗੱਲ? ਕਹਿੰਦੇ, ਮਹਾਰਾਜ ਮੈਂ 5 ਸ਼ਾਦੀਆਂ ਕਰਾ ਚੁੱਕਿਆ, ਬੜੀ ਜ਼ਮੀਨ ਜਾਇਦਾਦ ਆ ਮੇਰੇ ਕੋਲ, ਪਰ ਮੇਰੇ ਪੁੱਤਰ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ, ਔਲਾਦ ਨਹੀਂ ਹੋਈ ਕੋਈ ਵੀ, ਦੋ ਚੜ੍ਹਾਈ ਕਰ ਚੁੱਕੀਆਂ ਨੇ, 90 ਸਾਲ ਦੀ ਮੇਰੀ ਉਮਰ ਹੈ ਅਤੇ ਤੀਸਰੀ ਜਿਹੜੀ ਆ ਉਹ 70 ਸਾਲ ਦੀ ਹੈ, ਚੌਥੀ 60 ਸਾਲ ਦੀ ਹੈ, ਪੰਜਵੀਂ 50 ਸਾਲ ਦੀ। ਚੁੱਪ ਕਰ ਗਏ। ਦੇਖਿਆ, ਕਹਿਣ ਲੱਗੇ, ਖਾਨ ਸਾਹਿਬ ਜੇ ਗੁਰੂ ਨਾਨਕ ਦੇ ਘਰੋਂ ਦਵਾਉਣਾ ਹੀ ਹੈ ਤਾਂ ਵੱਡੀ ਬੇਗਮ ਨੂੰ ਇਹ ਦਵਾਵਾਂਗੇ 70 ਸਾਲ ਦੀ। ਹੁਣ ਨਾ ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਹੈ, ਨਾ ਦਲੀਲ ਮੰਨਦੀ ਹੈ। ਕਹਿੰਦੇ ਜਾ ਗੁਰੂ ਨਾਨਕ ਦੇ ਘਰੋਂ ਤੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਏਗੀ ਅਤੇ ਨੌ ਅੱਲਾ ਦਿੱਤਾ ਰੱਖੀ, ਅੱਲਾ ਦਾ ਦਿੱਤਾ ਹੋਇਆ। ਸੋ ਦੂਸਰੇ ਸਾਲ ਕਹਿਣ ਲੱਗਿਆ, ਪੀਰ ਜੀ ਜੇ ਮੇਰੀ ਝੋਲੀ ਵਿੱਚ ਖੈਰ ਪੈ ਗਈ ਤਾਂ ਮੈਂ ਸ਼ਰ੍ਹਾਂ ਸ਼ੁਰਾਂ ਨੂੰ ਪਾਸੇ ਲਾ ਕੇ ਢੋਲ ਵਜਾਉਂਦਾ, ਨਾਚ ਕਰਦਾ, ਭੰਗੜੇ ਪਾਉਂਦਾ, ਤੇਰੇ ਦਰ 'ਤੇ ਆਉਂਦਾ। ਸੋ ਮਹਾਰਾਜ ਆ ਦੂਸਰੇ ਸਾਲ ਗਏ, ਬੱਚਾ ਕੁਛੜ ਚੱਕਿਆ ਹੋਇਆ, ਬੇਗਮਾਂ ਨਾਲ ਨੇ ਵਾਜਿਆ, ਢੋਲ ਵੱਜ ਰਹੇ ਅਤੇ ਆਪਦੀ ਦਰਗਾਹ ਵਿੱਚ ਪੇਸ਼ ਹੋਇਆ, ਲਿਆ ਕੇ ਬੱਚਾ ਚਰਨਾਂ 'ਤੇ ਰੱਖਤਾ। ਲਓ ਪਾਤਸ਼ਾਹ, ਇਹ ਦਾਤ ਹੈ ਤੁਹਾਡੀ ਦਿੱਤੀ ਹੋਈ। ਮਹਾਂਪੁਰਸ਼ਾਂ ਨੇ ਮਸਤਕ ਦੇ ਉੱਤੇ ਆਪਣਾ ਪਵਿੱਤਰ ਹੱਥ ਰੱਖਿਆ, ਅਸੀਸ ਦਿੱਤੀ। ਸੋ ਇਹ ਦਾਤੇ ਹੁੰਦੇ ਨੇ, ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ ਰਾਮ ਨਾਮ ਰੰਗ ਰਾਤ। ਬਾਦਸ਼ਾਹ ਹੋਇਆ ਕਰਦੇ ਨੇ ਦੁਨੀਆਂ ਦੇ, ਸਾਰੀ ਦੇ ਸਾਰਾ ਕੁਛ ਹੱਥ ਹੁੰਦਾ ਉਹਨਾਂ ਦੇ। ਸੋ ਇਸ ਤਰ੍ਹਾਂ ਜਹਾਂਗੀਰ ਖੜ੍ਹਾ, ਬੀਬੀ ਸਾਹਮਣੇ ਖੜ੍ਹੀ ਹੈ, ਕਹਿੰਦੀ ਹੁਕਮ ਨਹੀਂ ਹੈ ਪਾਤਸ਼ਾਹ ਦਾ ਤੁਹਾਨੂੰ ਅੱਗੇ ਜਾਣ ਦਾ। ਹੁਣ ਹੈਰਾਨ ਹੁੰਦਾ ਵੀ ਜਿਹਦਾ ਹੁਕਮ ਸਾਰੇ ਹਿੰਦੁਸਤਾਨ 'ਤੇ ਚੱਲਦਾ ਹੈ, ਉਹਨੂੰ ਵੀ ਹੈ ਕੋਈ ਜਿਹੜਾ ਹੁਕਮ ਦੇ ਕੇ ਰੋਕ ਦੇਵੇ ਵੀ ਅੱਗੇ ਨਹੀਂ ਪੈਰ ਰੱਖਣਾ। ਚੋਲੀ ਅੱਡੀ ਹੋਈ ਹੈ, ਹੁਕਮ ਮੰਨ ਲਿਆ। ਕਹਿਣ ਲੱਗੇ, ਕੀ ਕੰਮ ਹੈ, ਕਾਹਦੇ ਵਾਸਤੇ ਆਏ ਹੋ, ਝੋਲੀ ਕਿਸ ਵਾਸਤੇ ਅੱਡੀ ਹੈ? ਕਹਿਣ ਲੱਗੇ, ਇੱਕ ਪੁੱਤਰ ਦੀ ਖੈਰ ਮੰਗਦੇ ਹਾਂ, ਕਿਉਂਕਿ ਪੁੱਤਰ ਦੀ ਖੈਰ ਬੜੇ ਕੰਮ ਕਰਾ ਦਿੰਦੀ ਹੈ। ਮਹਾਰਾਜ ਭੁਪਿੰਦਰ ਸਿੰਘ, ਮਹਾਰਾਜ ਯਾਦਵਿੰਦਰ ਸਿੰਘ ਦਾ ਪਿਤਾ, ਪਟਿਆਲੇ ਵਾਲੇ ਰਾਜੇ, ਆਪਦੇ ਕਾਫੀ ਦੇਰ ਔਲਾਦ ਨਾ ਹੋਈ। ਉਸ ਵੇਲੇ ਦੇਖਿਆ, ਕਿਸੇ ਨੇ ਦੱਸਿਆ ਵੀ ਵਿਦੌਸੀ ਵਾਲੇ ਸੰਤ ਬੀਰ ਮਦਾਸ ਉਹ ਮਸਤਾਨੀ ਅਵਸਥਾ 'ਚ ਰਹਿੰਦੇ ਨੇ, ਅਤੇ ਉਹਨਾਂ ਦੇ ਦਰ 'ਤੇ ਜਾ ਕੇ ਜੇ ਖੈਰ ਮੰਗੀ ਜਾਵੇ ਝੋਲੀ 'ਚ ਪੈ ਜਾਏਗੀ। ਨਾਲ ਇਹ ਦੱਸ ਦਿੱਤਾ ਕਿ ਉਹ ਲਿਹਾਜ਼ ਨਹੀਂ ਕਰਦੇ, ਡੰਡਾ ਪਿੱਠ 'ਚ ਪੈਂਦਾ ਜਿਹੜਾ ਨੇੜੇ ਜਾਂਦਾ, ਜੇ ਸਹਿ ਲਵੇ ਤਾਂ ਮਿਲ ਜਾਂਦਾ, ਜੇ ਗੁੱਸੇ ਹੋ ਜੇ ਫਿਰ ਨਹੀਂ ਮਿਲਦਾ। ਅਤੇ ਅੱਜ ਮਹਾਤਮਾ ਅੰਤਰਾਤਮੇ ਜਾਣਗੇ ਕਿ ਇੱਕ ਵੱਡਾ ਮੰਗਤਾ ਤੁਰਿਆ ਆ ਰਿਹਾ। ਆਪ ਇੱਕ ਬਾਹੇ ਹੋਏ ਖੇਤ 'ਚ ਛੋਲਿਆਂ ਦਾ ਵੱਢ, ਬੜੇ ਬੜੇ ਡਲੇ ਪਏ ਨੇ, ਕੈੜੀ ਜ਼ਮੀਨ ਹੈ, ਉੱਥੇ ਬੈਠੇ ਧੁੱਪੇ ਹੀ ਬੈਠੇ, ਅਤੇ ਇਹਨੇ ਦੂਰ ਆ ਕੇ ਮਹਾਰਾਜ ਨੇ ਕਾਰ ਰੋਕੀ, ਆਪਣੀ ਜੁੱਤੀ ਲਾ ਤੀ, ਡਲਿਆ 'ਚ ਹੀ ਤੁਰਿਆ ਜਾਂਦਾ, ਕਦੇ ਤੁਰਿਆ ਨਹੀਂ ਹੈ, ਬੜਾ ਔਖਾ ਹੈ। ਜਿਹੜਾ ਕਦੇ ਤੁਰਿਆ ਨਾ ਹੋਵੇ ਔਖੇ ਥਾਂ, ਉਹਦੇ ਤਾਂ ਪੈਰ ਤੁਰੇ ਨਹੀਂ ਸਕਦੇ, ਬਹੁਤ ਔਖਾ। ਲੇਕਿਨ ਗਰਜ ਦਾ ਬੰਨਿਆ ਹੋਇਆ ਤੁਰਿਆ ਜਾ ਰਿਹਾ। ਸੰਤ ਕਹਿਣ ਲੱਗੇ ਵੀ ਵੱਡਾ ਮੰਗਤਾ ਆ ਰਿਹਾ, ਅੱਜ ਸੋਟੀ ਨਾ ਲਿਆਓ, ਬਾਂਸ ਲੈ ਕੇ ਆਓ। ਦੂਰੋਂ ਹੀ ਦਬਕਾ ਮਾਰਿਆ, ਕਹਿੰਦੇ ਦੂਰ ਰਹਿ ਇੱਥੋਂ, ਸਾਡੇ ਨੇੜੇ ਨਾ। ਇਹਨੇ ਉੱਥੇ ਹੀ ਮੱਥਾ ਟੇਕਤਾ, ਉਹਨਾਂ ਨੇ ਬਾਂਸ ਚੱਕ ਕੇ ਪਿੱਠ 'ਤੇ ਜ਼ੋਰ ਨਾਲ ਮਾਰਿਆ, ਇੱਕ ਖਾ ਲਿਆ, ਦੂਜਾ ਫੇਰ, ਤੀਜਾ ਫੇਰ, ਚੌਥਾ ਫੇਰ। ਉਹ ਕਹਿੰਦੇ ਉਹ ਸਬਰ ਵੀ ਕਰ, ਬਸ ਵੀ ਕਰ, ਜਾ ਰੜ ਜਾ। ਕਹਿੰਦਾ ਕਿੰਨੇ ਪੁੱਤਰ ਹੋਏ, ਦਾਤ ਦੇ ਤੀ ਸਾਸ ਨੇ। ਸੋ ਇਸ ਤਰ੍ਹਾਂ ਝੋਲੀ ਅੱਗੇ ਖੜਾ, ਕਹਿੰਦੀ ਰੁਕੋ ਮੈਂ ਜਾਇਆ ਵਾਂ, ਹੇਠਾਂ ਚਲੀ ਭੋਰੇ 'ਚ ਗਈ, ਜਾ ਕੇ ਕਹਿੰਦੀ ਮਹਾਰਾਜ ਸ਼ਹਿਨਸ਼ਾਹ ਏ ਹਿੰਦ ਇੱਕ ਫਰਜ਼ੰਦ ਦੀ ਅਰਜਦਾਸ਼ਤ ਆਪਦੇ ਦਰਬਾਰ 'ਚ ਗੁਜ਼ਾਰੇ। ਕਹਿੰਦੇ ਜਾਓ, ਕਹਿ ਦਿਓ ਇੱਕ ਹੋ ਜਾਏਗਾ, ਜਾਓ ਹੋਏਗਾ। ਵਾਪਸ ਚਲਿਆ ਗਿਆ, ਖੁਸ਼ੀਆਂ ਮਨਾਈਆਂ ਜਾ ਰਹੀਆਂ। ਸ਼ਾਹਜਹਾਨ ਦਾ ਜਨਮ ਹੋ ਗਿਆ, ਬੜੀਆਂ ਖੁਸ਼ੀਆਂ ਮਨਾਈਆਂ ਅਤੇ ਅਜੀਬ ਭੇਟਾ ਤਿਆਰ ਕਰ ਲਈ, ਅਤੇ ਉਸ ਵੇਲੇ ਵੱਡੇ ਵੱਡੇ ਦੀਵੇ ਬਣਾਏ ਸੋਨੇ ਦੇ, ਚਿਰਾਗ ਬਣਾਏ, ਛੋਟੇ ਬਣਾਏ, ਵੱਡੇ ਬਣਾਏ, ਚਾਰ ਬਹੁਤ ਵੱਡੇ ਬਣਾਏ ਜਿਹਨਾਂ 'ਚ ਮਣ ਮਣ ਤੇਲ ਪੈ ਗਏ। ਦੁਬਾਰਾ ਧੂਮਧਾਮ ਨਾਲ ਬੈਂਡ ਵਾਜੇ ਵਜਾਉਂਦਾ ਆ ਰਿਹਾ। ਮਹਾਤਮਾ ਨੇ ਫਿਰ ਪੁੱਛਿਆ ਵੀ ਆਹ ਰੌਲਾ ਕਿਹੜੀ ਚੀਜ਼ ਦਾ? ਕਹਿਣ ਲੱਗੀ ਮਹਾਰਾਜ ਸ਼ਹਿਨਸ਼ਾਹ ਏ ਹਿੰਦ ਆਪਦੇ ਦਰ 'ਤੇ ਆ ਰਿਹਾ, ਆਪਦੀ ਦੁਆ ਦੇ ਨਾਲ, ਬਖਸ਼ਿਸ਼ ਦੇ ਨਾਲ ਇੱਕ ਫਰਜ਼ੰਦਾ ਇਸ ਨੂੰ ਪ੍ਰਾਪਤ ਹੋ ਗਿਆ, ਲੜਕਾ ਹੋ ਗਿਆ। ਉਹ ਆਪਦੇ ਚਰਨਾਂ 'ਚ ਭੇਟਾ ਕਰਨ ਵਾਸਤੇ ਆ ਰਹੇ, ਕਹਿੰਦੇ ਰੁਕ ਜਾਵੇ ਬਾਹਰ, ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ, ਬੱਚੇ ਨੂੰ ਸਾਡੇ ਕੋਲ ਲੈ ਆਓ। ਉਸ ਬੀਬੀ ਨੇ, ਬਾਨੋ ਨੇ ਬੱਚਾ ਫੜਿਆ, ਮਹਾਂਪੁਰਸ਼ਾਂ ਦੇ ਚਰਨਾਂ 'ਤੇ ਲਟਾ ਦਿੱਤਾ, ਲੇਖ ਦੇਖੇ, ਖੁਸ਼ੀ ਕੀਤੀ, ਬੱਚਾ ਵਾਪਸ ਕਰਤਾ। ਕਹਿਣ ਲੱਗੀ ਮਹਾਰਾਜ, ਉਹ ਖੁਸ਼ੀ ਕਰਨ ਵਾਸਤੇ ਆਪ 'ਤੇ ਆਗਿਆ ਮੰਗ ਰਹੇ ਨੇ। ਕਹਿੰਦੇ ਕੀ ਕਰਨਾ ਚਾਹੁੰਦੇ ਆ? ਕਹਿੰਦੇ ਮਹਾਰਾਜ, ਸੋਨੇ ਦੇ ਦੀਵਿਆਂ ਦੇ ਅੰਦਰ ਸਾਰੀ ਰਾਤ ਇਸ ਥਾਂ ਦੇ ਉੱਤੇ ਚਾਨਣਾ ਕਰਨਾ, ਰੋਸ਼ਨੀ ਕਰਨੀ ਚਾਹੁੰਦੇ। ਕਹਿੰਦੇ ਇਜਾਜ਼ਤ ਹੈ, ਕਰ ਸਕਦੇ। ਰੋਸ਼ਨੀ ਹੋਈ ਅਤੇ ਅੱਜ ਤੱਕ ਹੁੰਦੀ ਤੁਰੀ ਆਉਂਦੀ ਹੈ, ਜਿਹਨੂੰ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕਹਿੰਦੇ। ਸੋ ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਪਿੰਨਾ, ਉਹ ਰਾਜਾ ਹੈ, ਬਾਦਸ਼ਾਹ ਹੈ, ਲੇਕਿਨ ਸੰਸਾਰ ਇਸ ਗੱਲ ਨੂੰ ਨਹੀਂ ਸਮਝਦਾ। ਮਹਾਰਾਜ ਕਹਿੰਦੇ ਉਹ ਧਨ ਖੱਟ ਲੈ, ਜਿਹੜੇ ਧਨ ਦੀ ਕਦੇ ਤੋਟ ਨਾ ਆ ਸਕੇ, ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾ। ਲੇਕਿਨ ਇਸ ਤਰ੍ਹਾਂ ਮਿਲਿਆ ਨਹੀਂ ਕਰਦਾ। ਬਹੁਤ ਪ੍ਰੇਮੀ ਕਹਿੰਦੇ ਮੈਨੂੰ ਨਾਮ ਦੇ ਦਿਓ, ਨਾਮ ਵਾਸਤੇ ਤਾਂ ਗਾਹਕ ਬਣਨਾ ਪੈਂਦਾ, ਮੰਗਦਾ ਬਣਨਾ ਪੈਂਦਾ, ਵਾਰ ਵਾਰ ਬੇਨਤੀਆਂ ਕਰਨੀਆਂ ਪੈਂਦੀਆਂ, ਫਿਰ ਕਿਤੇ ਨਾਮ ਦੀ ਦਾਤ ਪ੍ਰਾਪਤ ਹੁੰਦੀ। ਬਾਣੀ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਝਾਉਂਦੀ ਹੈ। ਖੜਾ ਮੰਗਤਾ ਦੁਆਰੇ ਆਂਗੇ ਤੇਰੇ, ਗੁਰਮਤ ਨਾਮ ਦੇ ਦੇ ਮਾਨਤਾ, ਮੰਗਤਾ ਦੁਆਰੇ ਆਂਗੇ ਲੜਨਾ ਪੈਂਦਾ। ਅਸੀਂ ਤਾਂ ਐਂ ਸਮਝਦੇ ਹਾਂ ਵੀ ਹੁਣੇ ਜਾਓ ਹੁਣੇ ਨਾਮ ਮਿਲ ਗਏ, ਗਿਣਤੀਆਂ ਮਿਣਤੀਆਂ ਵਧਾਉਣੀਆਂ ਨੇ। ਨਾਮ ਬਹੁਤ ਕੀਮਤੀ ਚੀਜ਼ ਹੈ ਸਾਧ ਸਿੰਘ ਜੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਮੁੱਲ ਕੀ ਦੇਣਾ ਕਹਿੰਦੇ, ਤਾਜੇ ਅਪਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇ ਪਸੰਤ ਆਇਆ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਈ, ਮੁਖ ਉਜਲ ਹਰ ਦਰ ਗਏ ਸੋਏ, ਇਹ ਵਪਾਰ ਬਿਰਲਾ ਵਪਾਰ, ਨਾਨਕ ਤਾਂ ਕਹਿ ਸਦ ਬਲਿਹਾਰ। ਮੰਗਤਾ ਬਣ ਕੇ ਜਦ ਅਸੀਂ ਮੰਗਦੇ ਹਾਂ ਫਿਰ ਨਾਮ ਮਿਲ ਜਾਂਦਾ। ਮੰਗਤ ਜਨ ਦੀਨ ਖਰੇ ਦਰ ਠੰਡ, ਹੇ ਗੁਰੂ ਮਹਾਰਾਜ ਅਸੀਂ ਮੰਗਤੇ ਬਣ ਕੇ ਤੇਰੇ ਦਰਵਾਜ਼ੇ ਤੇ ਖੜੇ। ਅਤ ਤਰਸਨ ਕੋ ਦਾਨ ਦੀਜੈ, ਤਰਸ ਕਰੋ ਸਾਡੇ, ਅਤਿ ਤਰਸ ਕਰੋ, ਥੋੜੇ ਜਿਹੇ ਤਰਸ ਨਾਲ ਨਹੀਂ ਸਾਡਾ ਗੁਜ਼ਾਰਾ ਚੱਲਣਾ, ਅਤਿ ਤਰਸ ਕਰ ਦਿਓ ਤੇ ਦਾਨ ਦੇ ਦਿਓ। ਤਰਾ ਤਰਾ ਸ਼ਰਨ ਪ੍ਰਭ ਆਏ, ਰੱਖ ਲਓ ਹੇ ਮਹਾਰਾਜ, ਰੱਖ ਲਓ ਸਾਨੂੰ ਥੋੜੀ ਸ਼ਰਨ ਆਏ। ਮੋਕ ਗੁਰਮਤ ਨਾਮ ਦਿੜੀ, ਮੈਨੂੰ ਦ੍ਰਿੜ ਕਰਾ ਦਿਓ ਗੁਰਮਤ ਨਾਮ। ਕਾਮ ਕ੍ਰੋਧ ਨਗਰ ਮੈਂ ਸਵਲਾ, ਕਹਿੰਦੇ ਇੱਥੇ ਤਾਂ ਬਹੁਤ ਤਕੜੀਆਂ ਲਹਿਰਾਂ ਨੇ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਅਹੰਕਾਰ ਦੀਆਂ, ਈਰਖਾ ਨਿੰਦਿਆ ਚੁਗਲੀ ਦੀਆਂ, ਬਹੁਤ ਸਵਲ ਨੇ, ਬਹੁਤ ਤਕੜੀਆਂ ਨੇ। ਨਿਤ ਉੱਠ ਉੱਠ ਜੂਝ ਕੀਜੈ, ਰੋਜ਼ ਸਵੇਰੇ ਉੱਠ ਕੇ ਪਹਿਲਾਂ ਅਸੀਂ ਇਹਨਾਂ ਨਾਲ ਹੀ ਲੜਦੇ ਹਾਂ ਮਹਾਰਾਜ। ਅੰਗੀਕਾਰ ਕਰੋ, ਰੱਖ ਲੇ ਵੋ, ਮੇਰਾ ਹੁਣ ਜ਼ੋਰ ਨਹੀਂ ਚੱਲਦਾ, ਤੁਸੀਂ ਮੇਰੇ ਹੀ ਰਾਖੀ ਕਰੋ, ਮੈਨੂੰ ਰੱਖ ਲਓ। ਗੁਰ ਪੂਰਾ ਕਾਢ ਕੀਜੈ, ਗੁਰੂ ਪੂਰੇ ਤੇ ਬਗੈਰ ਇਹ ਦੁਸ਼ਟ ਨਹੀਂ ਮੇਰੇ ਅੰਦਰੋਂ ਜਾਣੇ। ਅੰਤਰ ਅਗਨ ਸਵਲ ਅੱਤ ਵਿਖਿਆ, ਕਹਿੰਦੇ ਪੁਆਇਜ਼ਨ ਭਰੀ ਪਈ ਹੈ ਅੰਦਰ ਤ੍ਰਿਸ਼ਨਾ ਦੀ, ਤੇ ਅੱਗ ਲੱਗੀ ਪਈ ਹੈ ਮਹਾਰਾਜ। ਹੇਵ ਸੀਤਲ ਸ਼ਬਦ ਗੁਰ ਦੀਜੈ, ਮੈਨੂੰ ਠੰਡਾ ਠਾਰ ਨਾਮ ਦੇ ਦਿਓ, ਇਹ ਅੱਗ ਬੁੱਝ ਜਾਵੇ, ਤਨ ਮਨ ਸ਼ਾਂਤ ਹੋਏ ਅਧਿਕਾਰੀ, ਰੋਗ ਕਾਟੈ ਸੁਖ ਸੁਖ ਸਭੀ, ਮੇਰੇ ਰੋਗ ਨਿੰਦਿਆ ਚੁਗਲੀ ਈਰਖਾ ਹੋਮੈ ਦੇ ਰੋਗ ਕੱਟੇ ਜਾਣ, ਤੇ ਮੇਰਾ ਤਨ ਮਨ ਸ਼ਾਂਤ ਹੋ ਜਾਵੇ। ਜਦੋਂ ਅਸੀਂ ਇਸ ਤਰ੍ਹਾਂ ਨਾਮ ਦੀ ਦਾਤ ਮੰਗਾਂਗੇ, ਫਿਰ ਦਾਤਾ ਜਿਹੜਾ ਹੈ, ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ, ਬਗੈਰ ਸਤਿਗੁਰੂ ਤੇ ਨਾਮ ਨਹੀਂ ਮਿਲਦਾ, ਕਹਿੰਦੇ ਵਿਚਾਰ ਕਰਕੇ ਬੁੱਝੋ। ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਲੇਕਿਨ ਭਾਗ ਪੂਰੇ ਹੋਣ ਤਾਂ ਹੀ ਗੁਰੂ ਦੀ ਸ਼ਰਨ ਆ ਜਾਵੇ। ਪੂਰੇ ਸਮਰੱਥ ਗੁਰੂ ਦੀ, ਚਾਰ ਪੰਜ ਕਿਸਮ ਦੇ ਗੁਰੂ ਹੁੰਦੇ ਨੇ। ਪਹਿਲਾ ਗੁਰੂ ਤਾਂ ਹੋਇਆ ਕਰਦਾ ਕੱਚਾ, ਐਵੇਂ ਹੀ ਮਗਰ ਲਾ ਲੈਂਦਾ। ਦੂਸਰਾ ਗੁਰੂ ਹੋਇਆ ਕਰਦਾ ਅੰਨਾ, ਰਾਹ ਦਾ ਆਪ ਨੂੰ ਨਹੀਂ ਪਤਾ ਹੁੰਦਾ, ਦੂਜਿਆਂ ਨੂੰ ਦੱਸਦਾ ਫਿਰਦਾ। ਤੀਸਰਾ ਗੁਰੂ ਹੋਇਆ ਕਰਦਾ ਪੜ੍ਹਿਆ ਲਿਖਿਆ ਵਿਦਵਾਨ, ਜਾਣਦਾ ਸਭ ਕੁਛ ਹੈ, ਲੇਕਿਨ ਅਖਤਿਆਰ ਨਹੀਂ ਉਹਦੇ ਕੋਲ ਹੁੰਦਾ, ਡਰਾਮਾ ਤਾਂ ਕਰ ਸਕਦਾ ਫਿਲਮ ਵਾਲਿਆਂ ਵਾਂਗ, ਫਿਲਮ ਦੇ ਅੰਦਰ ਫਾਂਸੀ ਦੇ ਦਿੰਦੇ ਨੇ, ਗੋਲੀ ਮਾਰ ਦਿੰਦੇ, ਅਖਤਿਆਰ ਤਾਂ ਹੈ ਨਹੀਂ, ਉਹ ਤਾਂ ਇੱਕ ਡਰਾਮਾ ਹੈ। ਇਸੇ ਤਰ੍ਹਾਂ ਜਿਹੜਾ ਵਿਦਵਾਨ ਗੁਰੂ ਹੈ ਉਹਦੇ ਕੋਲ ਅਖਤਿਆਰ ਨਹੀਂ ਹੁੰਦਾ ਜਗਿਆਸੂ ਨੂੰ ਉਤਾਰਨ ਦਾ, ਜਗਿਆਸੂ ਨੂੰ ਉਤਾਰਨ ਦਾ ਜੇ ਕਿਸੇ ਕੋਲ ਅਖਤਿਆਰ ਹੈ ਉਹ ਸਮਰੱਥ ਗੁਰੂ ਹੋਇਆ ਕਰਦਾ। ਸਮਰੱਥ ਗੁਰੂ ਕਲਯੁਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦਸ ਰੂਪਾਂ 'ਚ ਆਏ, ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਦਰ ਬਿਰਾਜਮਾਨ ਨੇ ਸਾਡੇ ਕੋਲ। ਘਰ ਕਿਉਂ ਛੱਡਣਾ ਹੈ ਆਪਣਾ, ਬਗਾਨੇ ਜਾ ਕੇ ਘਰ ਚਲੇ ਜਾਓ, ਉੱਥੇ ਮੰਗਤੇ ਬਣ ਜਾਈਦਾ। ਆਪਣੇ ਮਾਂ ਬਾਪ ਦੇ ਨਾਲ ਅਸੀਂ ਲਾਡ ਨਾਲ ਗੱਲ ਕਰ ਸਕਦੇ ਹਾਂ, ਕਿਉਂਕਿ ਅਸੀਂ ਇਹਨਾਂ ਦੇ ਹੀ ਹਾਂ, ਸਾਡੇ ਬਾਪ ਵੀ ਇਹਨਾਂ ਦੇ, ਦਾਦੇ ਵੀ ਇਹਨਾਂ ਦੇ, ਅਤੇ ਘਰ ਨਹੀਂ ਆਪਣਾ ਛੱਡਣਾ ਚਾਹੀਦਾ। ਮੰਗੋ ਇਹਨਾਂ 'ਤੇ, ਇੰਨਾ ਸਿਖਾਲਾ ਤਾਂ ਨਹੀਂ ਨਾਮ ਮਿਲਣਾ, ਬਈ ਗਏ ਅਤੇ ਨਾਮ ਮਿਲੇ, ਇਹਦੇ ਵਾਸਤੇ ਕੁਛ ਕਰਨਾ ਪਏਗਾ। ਗੁਰੂ ਦਸ਼ਮੇਸ਼ ਪਿਤਾ ਨੇ ਜੋ ਦਾਤ ਸ਼ਬਦ ਗੁਰੂ ਦੇ ਕੋਲ ਹੈ, ਇਹ ਪੰਜਾਂ ਪਿਆਰਿਆਂ ਦੇ ਰਾਹੀਂ ਦਿੰਦੇ ਨੇ, ਅੰਮ੍ਰਿਤ ਛਕਾਉਂਦੇ ਨੇ ਉਹ, ਅਤੇ ਬਾਅਦ ਪੰਜੇ ਪਿਆਰੇ ਇਕੱਠੇ ਹੋ ਕੇ ਨਾਮ ਦਿੰਦੇ ਨੇ, ਇੱਕ ਨਹੀਂ ਦਿੰਦਾ, ਇਕੱਠੇ ਹੋ ਕੇ। ਫਿਰ ਸੰਤਾਂ ਦੀ ਸੰਗਤ ਕਰੋ, ਸੰਤ ਗੁਰੂ ਮਹਾਰਾਜ ਦੇ ਵਿੱਚੇ ਸਮਾ ਕੇ ਰਹਿੰਦੇ, ਆਪਣੇ ਆਪ ਨੂੰ ਵੱਖਰਾ ਨਹੀਂ ਕਹਾਉਂਦੇ ਵੀ ਆਪਣੀ ਪੂਜਾ ਕਰਾਓ ਆਪ ਗੁਰੂ ਬਣ, ਉਹ ਇਹਨਾਂ ਦੇ ਵਿੱਚ ਰਹਿੰਦੇ ਨੇ, ਇਹਨਾਂ ਦੇ ਪਿੱਛੇ ਲਾਉਂਦੇ ਨੇ। ਗੁਰੂ ਕਿਤੇ ਚਲਿਆ ਗਿਆ, ਜੇ ਗੁਰੂ ਚਲਿਆ ਜਾਵੇ ਫਿਰ ਅਰਦਾਸਾਂ ਕਿਉਂ ਕਰੀਏ, ਫਿਰ ਤਾਂ ਅਰਦਾਸ ਸਾਡੀ ਐਵੇਂ ਹੋ ਗਈ ਵੀ ਉਹ ਤਾਂ ਦੂਰ ਚਲਿਆ ਗਿਆ। ਮਹਾਰਾਜ ਕਹਿੰਦੇ ਨਾ ਭੁਲੇਖਾ ਨਾ ਖਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸਮਾਗ, ਜੇ ਤੈਨੂੰ ਨਹੀਂ ਦਿੰਦਾ ਤਾਂ ਨਾ ਸਹੀ, ਕੋਈ ਗੱਲ ਨਹੀਂ, ਤੂੰ ਵਿਸ਼ਵਾਸ ਵਿੱਚ ਤਾਂ ਆ, ਤੇਰੇ ਨਾਲ ਐ, ਵਿਸ਼ਵਾਸ ਵਿੱਚ ਰਹਿ। ਫਿਰ ਬੋਲਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ, ਕਦੇ ਬੋਲਦਾ ਜੇ ਕੋਈ ਗੁਰੂ ਦੂਸਰਾ ਹੈ, 10 ਲੱਖ ਬੰਦਾ ਉਹਦਾ ਫੋਲੋਅਰ ਹੋਵੇ, ਇੱਕ ਵਾਰੀ ਤਾਂ ਟਾਈਮ ਮਿਲ ਜੂ, ਮੁੜ ਕੇ ਸਾਰੀ ਜ਼ਿੰਦਗੀ ਟਾਈਮ ਨਹੀਂ ਮਿਲਦਾ ਦਰਸ਼ਨ ਕਰਨ। ਫਿਰ ਉਹ ਕਹਿੰਦੇ ਨੇ ਸਾਡੀਆਂ ਪੁਸਤਕਾਂ ਪੜ੍ਹੋ। ਫਿਰ ਇਹ ਜਿਹੜੀ ਪੱਕੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਾਧ ਸੰਗਤ ਦੀ, ਉਹੀ ਕਿਉਂ ਨਾ ਪੜ੍ਹੀ ਜਾਵੇ, ਕਿਉਂ ਕਰ ਛੱਡਿਆ ਜਾਵੇ। ਸੋ ਇਸ ਤਰ੍ਹਾਂ ਨਾਮ ਦੀ ਦਾਤ ਗੁਰੂ ਦੇ ਕੋਲ ਹੁੰਦੀ ਹੈ, ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗਤਾ। ਕਹਿੰਦੇ ਸਾਨੂੰ ਤਾਂ ਮਿਲੇ ਹੋਏ ਨੇ, ਨਹੀਂ ਭਾਈ ਮਿਲੇ ਹੋਏ ਵੀ ਨਹੀਂ ਮਿਲੇ ਹੋਏ, ਕਿਉਂਕਿ ਸਾਡੇ ਅੰਦਰ ਪਰਦਾ ਪਿਆ ਹੈ, ਅਸੀਂ ਸਮਝ ਨਹੀਂ ਰਹੇ ਸ਼ਬਦ ਗੁਰੂ ਨੂੰ ਕੀ ਹੈ। ਗੁਰੂ ਦੇ ਨਾਲ ਸਾਡੀ ਸਾਂਝ ਨਹੀਂ ਪੈ ਰਹੀ, ਕਦੇ ਪਿਆਰ ਨਹੀਂ ਆ ਰਿਹਾ, ਕਦੇ ਹਿਰਦੇ ਦੇ ਅੰਦਰ ਖਿੱਚ ਨਹੀਂ ਖਾ ਰਹੇ, ਕਿਉਂਕਿ ਅੰਦਰੋਂ ਗੁਮਰੱਠ ਜਿਹੇ ਹੋਏ ਹਾਂ, ਤਾਰ ਤੋੜੀ ਹੋਈ। ਤਾਰ ਜੋੜ ਲਓ, ਗੱਲ ਖਤਮ ਹੋ ਜਾਏਗੀ। ਅਤੇ ਜਿਹਨਾਂ ਨੇ ਦੇਖਿਆ ਹੈ ਬਾਣੀ ਕਰੰਟ ਮਾਰਦੀ ਹੈ, ਕਰੰਟ ਆਉਂਦੀਆਂ ਸਹਿ ਨਹੀਂ ਸਕਦਾ ਅੰਦਰ, ਜਿਹਨਾਂ ਨੇ ਬਾਣੀ ਦੀ ਕਰੰਟ ਖਾਧੀ ਹੈ ਉਹਨਾਂ ਦਾ ਫਰਮਾਨ ਇਸ ਤਰ੍ਹਾਂ ਹੈ। ਗੁਰਾਂ ਨੇ ਮੇਰੇ ਉਹ ਉੱਠ ਰਾਮ ਕੇ ਕਹੋ ਰਾਮ। ਬਹੁਤੀਆਂ ਗੱਲਾਂ ਨਹੀਂ ਸੀ, ਕਿਉਂਕਿ ਉੱਥੇ ਜਿਗਿਆਸੂ ਹੋ ਕੇ ਆਇਆ ਸੀ। ਅਸੀਂ ਨਹੀਂ ਜਿਗਿਆਸੂ ਹੁੰਦੇ, 1430 ਪੰਨੇ ਦੇ ਵਿੱਚੋਂ ਬਾਣ ਲੱਗਦੇ ਨੇ, ਅਸੀਂ ਝੂਠ ਦੀ ਸੰਜੋਹ ਪਹਿਨ ਕੇ ਆਉਂਦੇ, ਇੱਕ ਨਹੀਂ ਲੱਗਣ ਦਿੰਦੇ।